ਨਦਰ ਆਨੰਦੀ ਵਿਗਾਸ ਇਉਂ ਜਾਪਣ ਜਿਵੇਂ ਆਉਂਦੀਆਂ ਹਨ ਕਿ ਇੱਕ ਸ਼ਬਦ ਦਾ ਕੀਰਤਨ ਕਰੋ। ਮੈਂ ਅੱਗੇ ਹੀ ਕੀਰਤਨ ਦੇ ਉਠਾਓ ਵਿੱਚ ਬੈਠਾ ਸੀ। ਇੱਕ ਸ਼ਬਦ ਮੈਥੋਂ ਆ ਮੁਹਾਰਾ ਗਾਵਿਆ ਗਿਆ, ਪਰ ਉਹ ਸ਼ਬਦ ਯਾਦ ਨਹੀਂ ਕਿ ਕਿਹੜਾ ਸੀ, ਜੋ ਕਿ ਬਿਜਲੀ ਵਾਲੀ ਤਿੱਖੀ ਖਿੱਚਵੀਂ ਅਤੇ ਦਿਲ ਚੀਰਵੀਂ ਧੁਨੀ ਵਿੱਚ ਨਿਕਲਿਆ। ਸਾਰੇ ਮੰਡਲ ਵਿੱਚ ਸੰਨਾਟਾ ਛਾ ਗਿਆ ਅਤੇ ਮੈਂ ਵੀ ਗਾਵਣ ਸਾਰ ਹੀ ਸੁਣ ਸਮਾ ਗਿਆ ਅਤੇ ਸੰਗਤ ਨੇ ਫਿਰ ਕੀਰਤਨ ਆਰੰਭ ਦਿੱਤਾ। ਮੈਨੂੰ ਇਉਂ ਭਾਸੇ ਕਿ ਇਹ ਸਭ ਮੇਰੇ ਸੁਹਾਗ ਭਾਗ ਦੇ ਹੀ ਸੋਹਲੇ ਗਾ ਰਹੇ ਹਨ, ਪਰ ਮੈਂ ਇਉਂ ਜਾਣਾ ਕਿ ਮੇਰਾ ਨਵਾਂ ਸੁਹਾਗ ਹੋਇਆ ਹੈ ਅਤੇ ਮੈਥੋਂ ਪਹਿਲਾਂ ਦੇ ਸੁਹਾਗ ਪ੍ਰਾਪਤ ਸੁਹਾਗ ਬੰਤੇ ਮੇਰੇ ਨਵਜੀਵਨ ਵਾਲੇ ਸੁਹਾਗ ਨੂੰ ਪੇਖ ਪੇਖ ਵਿਕਸ ਰਹੇ ਹਨ। ਮੈਂ ਖੀਵਾ ਹੋਇਆ ਬੈਠਾ ਰਿਹਾ। ਤਕੜਾ ਚਰ ਕੀਰਤਨ ਦਾ ਇਹ ਰਸ ਬੱਝਾ ਰਿਹਾ। ਇਤਨੇ ਨੂੰ ਚਾਣਚੱਕ ਮੈਂ ਕੀ ਦੇਖਦਾ ਹਾਂ ਕਿ ਇੱਕ ਸਿੱਖ ਗੁਰੂ ਮਹਾਰਾਜ ਦੀ ਤਾਬੇ ਬੈਠਾ ਬੜੀ ਬੇਅਦਬੀ ਜਿਹੀ ਨਾਲ ਪੱਤਰੇ ਇੱਧਰ ਉੱਧਰ ਫੋਲ ਫਾਲ ਰਿਹਾ ਹੈ। ਮੈਥੋਂ ਇਹ ਬੇਅਦਬੀ ਸਹਾਰੀ ਨਾ ਜਾਵੇ, ਜੀ ਕਰੇ ਉੱਠ ਕੇ ਚੱਲਿਆ ਜਾਵਾਂ। ਕੀਰਤਨ ਪ੍ਰਵਾਹ ਬੰਦ ਹੋ ਗਿਆ ਸੀ, ਬੜੀ ਬੇਰਸੀ ਜਿਹੀ ਹੋ ਗਈ ਦਿਸੇ, ਪਰ ਮੈਂ ਕਾਲਜਾ ਥੰਮ ਕੇ ਕੁਛ ਮਿੰਟ ਹੋਰ ਬੈਠਾ ਰਿਹਾ। ਇਤਨੇ ਨੂੰ ਉਸਨੇ ਇੱਕ ਸ਼ਬਦ ਟੁੱਲ ਕੇ ਪੜ੍ਹਿਆ ਅਤੇ ਕਥਾ ਆਰੰਭ ਕੀਤੀ, ਪਰ ਬੜੀ ਕਸੂਤੀ ਜਿਹੀ। ਮੈਂ ਮੱਥਾ ਟੇਕ ਉੱਠ ਖੜੁੱਤਾ। ਮੈਨੂੰ ਉੱਠਦੇ ਨੂੰ ਇੱਕ ਹੁਲਾਰਾ ਜਿਹਾ ਵੱਜਾ। ਮੈਂ ਜਾਣਿਆ ਕਿ ਡਿੱਗ ਚੱਲਿਆ ਹਾਂ, ਪਰ ਮੈਨੂੰ ਕਿਸੇ ਨੇ ਬੋਚ ਲਿਆ। ਮੈਂ ਮਲਕ ਦੇ ਕੇ ਖਿਸਕ ਕੇ ਬਾਹਰ ਵਾਰ ਦੂਜੇ ਗੁਰਦੁਆਰੇ ਵੱਲ ਨੂੰ ਨਿਕਲ ਤੁਰਿਆ। ਮੇਰਾ ਪੱਬ ਜ਼ਮੀਨ 'ਤੇ ਲੱਗੇ ਹੀ ਨਾ, ਪਰ ਮੈਂ ਤੁਰਿਆ ਜਾਵਾਂ। ਮੇਰੇ ਸਰੀਰ ਦਾ ਭਾਰ ਫੁੱਲ ਨਾਲੋਂ ਵੀ ਹੌਲਾ ਹੋ ਗਿਆ, ਭਾਵੇਂ ਫੂਕ ਮਾਰ ਕੇ ਕੋਈ ਉਡਾ ਦੇਵੇ ਅਤੇ ਦੇਹੀ ਕੰਚਨ ਬੰਨੀ ਹੋਈ ਵੀ। ਸਭ ਤੋਂ ਵੱਧ ਕੇ ਸਵਾਦਲੀ ਗੱਲ ਇਹ ਕਿ ਮੇਰੀਆਂ ਪ੍ਰੇਮ ਕਸਾਈਆਂ ਅਤੇ ਹਿੱਤ ਅਲਸਾਈਆਂ ਅੱਖੀਆਂ ਵਿੱਚ ਇੱਕ ਰਸਕ ਆਨੰਦ ਵਿਨੋਦੀ ਖਿੱਚ ਮੈਨੂੰ ਆਪਣੇ ਆਪ ਨੂੰ ਖੀਵਾ ਕਰੀ ਜਾਵੇ। ਜਦ ਮੈਂ ਦੂਜੇ ਗੁਰਦੁਆਰੇ ਜਾ ਕੇ ਨਮਸਕਾਰ ਕੀਤੀ ਤਾਂ ਉੱਥੇ ਦੀ ਮਾਈ ਕੜਾਹ ਪ੍ਰਸ਼ਾਦ ਵਰਤਾ ਰਹੀ ਸੀ। ਮੈਨੂੰ ਭਗਤ ਜੀ ਕਹਿ ਕੇ ਬੜੇ ਸਨਮਾਨਪੂਰਵਕ ਬੋਲੀ, ਲਓ ਕੜਾਹ ਪ੍ਰਸ਼ਾਦ ਛਕੋ, ਤੁਸੀਂ ਕਈ ਦਿਨ ਹੋਏ ਕੁਛ ਨਹੀਂ ਛਕਿਆ। ਮੈਂ ਕੜਾਹ ਪ੍ਰਸ਼ਾਦ ਦਾ ਛਾਂਦਾ ਲਿਆ, ਪਰ ਮੈਂ ਲਾਜ ਨਾਲ ਪਾਣੀ ਪਾਣੀ ਹੋ ਗਿਆ। ਸੋਚਿਆ ਕਿ ਮੈਨੂੰ ਭਗਤ ਜੀ ਕਿਉਂ ਆਖਿਆ ਅਤੇ ਮੇਰੇ ਕੁਛ ਨਾ ਛਕਣ ਦੀ ਵਿਥਿਆ ਇਸ ਮਾਈ ਨੂੰ ਕਿਵੇਂ ਮਾਲੂਮ ਹੋਈ। ਮੈਂ ਉੱਥੋਂ ਵੀ ਖਿਸਕਣ ਦੀ ਕੀਤੀ ਅਤੇ ਕੜਾਹ ਪ੍ਰਸ਼ਾਦ ਉੱਥੇ ਇਕੱਠੇ ਹੋਏ ਨਿੱਕੇ ਨਿੱਕੇ ਬਾਲਕਿਆਂ ਨੂੰ ਵਰਤਾ ਦਿੱਤਾ। ਮੈਂ ਅਜੇ ਮਸਾਂ ਗੁਰਦੁਆਰੇ ਦੇ ਬੂਹੇ ਤੋਂ ਬਾਹਰ ਹੀ ਹੋਣ ਲੱਗਾ ਸੀ ਕਿ ਉਸ ਗ੍ਰੰਥੀ ਦਾ ਭਰਾ, ਜਿਸ ਦਾ ਨਾਮ ਮੈਂ ਹੁਣ ਭੁੱਲ ਗਿਆ ਹਾਂ, ਅਤੇ ਦੂਜੇ ਇੱਕ ਮਿਸਤਰੀ ਸਿੰਘ ਭਾਈ ਜਵਾਹਰ ਸਿੰਘ ਨਾਮੇ, ਜੋ ਬੜਾ ਪ੍ਰੇਮੀ ਸੀ, ਦੋਵੇਂ ਜਣੇ ਆ ਕੇ ਧੜਾਮ ਦੇ ਕੇ ਮੇਰੇ ਖੁਰੜਿਆਂ ਉੱਤੇ ਡਿੱਗ ਪਏ ਅਤੇ ਸੱਜਲ ਨੇਤਰਾਂ ਨਾਲ ਘਿਗਿਆ ਕੇ ਬੋਲੇ, ਇੱਕ ਭੋਰੀ ਸਾਨੂੰ ਵੀ। ਮੈਂ ਬੋਲਿਆ ਕਿ ਕੜਾਹ ਪ੍ਰਸ਼ਾਦ ਤਾਂ ਵਰਤ ਗਿਆ। ਉਹ ਬੋਲੇ, ਇਹ ਛਾਂਦਾ ਨਹੀਂ, ਅਸੀਂ ਤਾਂ ਦੂਜੇ ਛਾਂਦੇ ਦਾ ਕਿਣਕਾ ਮੰਗਦੇ ਹਾਂ, ਜਿਸ ਦਾ ਗੱਫਾ ਤੁਹਾਨੂੰ ਧੁਰਦਰਗਾਹੋਂ ਮਿਲਿਆ ਹੈ। ਮੈਂ ਆਖਿਆ, ਧੁਰਦਰਗਾਹਾਂ ਵਾਲੇ ਪਾਸੋਂ ਹੀ ਮੰਗੋ। ਮੰਗਦਿਆਂ ਪਾਸੋਂ ਕੀ ਮੰਗਦੇ ਹੋ? ਇੰਨੀ ਗੱਲ ਕਹਿ ਕੇ ਮੈਂ ਉਹਨਾਂ ਤੋਂ ਪਿੱਛਾ ਛਡਾਉਣ ਖਾਤਰ ਉੱਥੋਂ ਵਾਹੁਦਾ ਹੀ ਨਸਾ। ਨੱਸ ਕੇ ਇੱਕ ਪਹਾੜ ਦੀ ਕੰਧਰਾ ਵਿੱਚ ਜਾ ਲੁਕਿਆ ਅਤੇ ਉਹਨਾਂ ਦੋਹਾਂ ਨੂੰ ਬਾਜ਼ਾਰਾਂ ਦੇ ਏੜਾਂ ਗੇੜਾਂ ਵਿੱਚ ਹੀ ਚੋਰ ਭਲਾਈ ਦੇ ਗਿਆ, ਕਿਉਂਕਿ ਉਹ ਦੋਏ ਵੀ ਮਗਰ ਨੱਸੇ ਆਉਂਦੇ ਸਨ। ਮੈਨੂੰ ਉੱਥੇ ਬੈਠੇ ਨੂੰ ਉਦਾਲੇ ਛਪਾਲੇ ਦੇ ਸਾਰੇ ਪਹਾੜ ਸੁਨਹਿਰੀ ਰੰਗ ਨਾਲੋਂ ਵੀ ਵਧੇਰੇ ਚਮਕਦੇ ਰੰਗਾਂ ਵਿੱਚ ਨਾਤੇ ਧੋਤੇ ਦਿਖਾਈ ਦੇਵਣ। ਇੱਧਰ ਮੇਰੀ ਸੇਜੜੀ 'ਤੇ ਅਜਬ ਅਡੰਬਰ ਬਣਿਆ ਹੋਇਆ, ਜਹਾਂ ਜਹਾਂ ਪੇਖਾਂ ਤਹਿ ਤਹਿ ਉਹੀ ਜਗਮਗੀ ਬਹਾਰ। ਇਹ ਰੰਗ ਮਾਣਦੇ ਨੂੰ ਥੋੜ੍ਹਾ ਕਾਲ ਹੀ ਬਤੀਤ ਹੋਇਆ ਸੀ ਕਿ ਮੇਰੇ ਕੰਨਾਂ ਵਿੱਚ ਢੋਲਕ ਅਤੇ ਕੀਰਤਨ ਦੀ ਭਿਣਕ ਪਈ। ਮੈਂ ਖਿੱਚ ਖਾ ਕੇ ਉੱਤ ਵੱਲ ਨੂੰ ਨੱਠਾ ਅਤੇ ਆਵਾਜ਼ ਦੀ ਸਿਹਤ 'ਤੇ ਲੱਗਾ ਆਇਆ। ਮੇਰੇ ਪੈਰਾਂ ਨੂੰ ਫੰਗ ਲੱਗ ਗਏ। ਇੱਕ ਆਨ ਵਿੱਚ ਬੜੀ ਚੌੜੀ ਸੜਕ 'ਤੇ ਜਾ ਪੁੱਜਾ। ਦੇਖਾਂ ਤਾਂ ਸਾਹਮਣੇ ਸੰਗਤਾਂ ਦਾ ਤਕੜਾ ਦਲ ਬੱਝਾ ਆਉਂਦਾ ਹੈ ਅਤੇ ਕੀਰਤਨ ਹੋ ਰਿਹਾ ਹੈ। ਅਸਥਾਈ ਦੀ ਇਹ ਤੁੱਕ ਪੜ੍ਹ ਰਹੇ ਹਨ ਸਭ ਸੰਗਤਾਂ ਆਈਆਂ ਦਰਸ਼ਨ ਨੂੰ। ਦੇਹ ਦਰਸ਼ਨ ਗੁਰ ਮੇਰੇ, ਮੈਂ ਜਾਤਾ ਕਿ ਉਸ ਦਰਸ ਪ੍ਰੀਤਮ ਦੇ ਭੌਰਿਆਂ ਦਾ ਦਲ ਹੈ, ਜਿਸਦਾ ਕਿ ਮੈਂ ਇੱਕ ਨਵਿਆ ਜਨਮਿਆ ਭਵਰ ਹਾਂ। ਮੈਨੂੰ ਸਾਰੇ ਹੀ ਦਰਸ ਰਤੇ ਪ੍ਰਤੀਤ ਹੋਵਣ, ਇੱਕ ਤੋਂ ਇੱਕ ਚੜ੍ਹਦੇ ਦਿਸਣ। ਨੇੜੇ ਆਉਣ ਪਰ ਮੈਂ ਛਪਾਲ ਡੰਡੌਤ ਵਿੱਚ ਲੰਮਾ ਪੈ ਕੇ ਵੰਦਨਾ ਕੀਤੀ। ਮੈਨੂੰ ਝੱਟ ਕਿਸੇ ਹੱਥ ਨੇ ਆਣ ਚੁੱਕਿਆ। मैं हाथ जोड़ के सब संगतां नूं चुक के फतेह बुलाई, चरण धूड़ मस्तक ते लाई ते तुरी जांदी संगत दियां घूम के पंज परकरमा कीतियां। फिर मैं कीर्तन विच संगत दे नाल ही जुट गया। अगड़ पिछड़ कई जत्थे बने हुए शब्द कीर्तन करदे चले आउंदे सन। जिथे मैं कीर्तन कर रहा सी सब उत्थे नूं ही उल्ट पए, उह शब्द पढ़न नूं हट गए ते मेरे कीर्तन नूं तकण। मैं शब्द दा भोग पा के कीर्तन छड के विचे रल मिल जावां, अपना आप कंबल दी बुक्कल विच लकावां पर लुके ना, कंबल मेरा लह लह पवे ते मैथों संभालिया ना जावे। मेरी लटपटी चाल ढाल ते मेरियां उखड़वीआं उलांघां नूं वेख वेख सब सज्जण इक दूजे नाल सरोम सोरी होण। मैं आख देवां शब्द पढ़ो, फिर सारे शब्द पढ़न लग जाण। हुण सारी संगत विच इक होर हवा फिरी कि जो मेरे नेड़े आवे उह रीझ ला ते नीझ ला के चुक चुक मेरियां अखां वल वेखे ते वेखी ही जावे, हटे ना। मैं औखा हो के कंबल अपने मूँह ते लै लवां पर उह फिर लै जावे। फिर उह हाल मेरियां अखां वल सारिआं दीआं झातियां। मैं अक के आख ही दिता कि तुसीं मेरियां अखां वल क्यों औखे हो के देखदे हो। दो तिन्नां ने कहा जो बहुत ही लट्टू हुए फिरदे सी कि इन्हां अखां विच ऐसी खिच ते चमक है जो चुंबक वांगू साडियां दृष्टियां नूं खिचदी है। मैनूं इह गल्लां सुण के बड़ी संग लगे, एवें टाल मटोले करी जावां। कीर्तन हुंदा चलिया जावे, मैं संगत दे नाल नाल टुरिया जावां। जांदे जांदे उदों ही पता लगा जद के संगतां उसे अखंड पाठ वाले गुरद्वारे आण पहुंचियां। मैं संगतां नूं अंदर वड़दियां करके पिछले पैरीं फिर भज्जा, पर मैनूं उन्हां दोहां प्रेमियां भाई जवाहर सिंह ते ग्रंथी सिंह दे भरा ने फिर भी देख ही लिया। वह मेरे पिछे दौड़े, मैं डाह ना देवां। मेरा फुरतीला हल्का बदन उड्डन खटोला बनया होया, उन्हां नूं किथे रलन देवे। मैं फिर किसी होर पासे दीआं पहाड़ियां विच जा लुकिया, उत्थे फिर ढोलक दी धमक आई। उत्थों निकल के दौड़िया ते फिर होर संगतां देखियां जो कीर्तन करदियां आ रहियां सन, उवें जिवें फिर होई जिवें पहलां होई सी। पहले वांगू ही संगतां नाल उसे गुरद्वारा साहब आ वड़े। तीजी वार फिर नसा, फिर उवें जिक्र होई। तीजी वार जब संगतां नूं नाल लिया तां देखां कि अगे नगर कीर्तन दे तैयारे हो रहे हन, महाराज दे पालके सज रहे हन ते संगत दी गहमा गहम है। मैनूं तीजी वार संगतां संयुक्त मुड़ के पहुंचण पर महाराज दे चौर बरदार ने मेरे सन्मुख हो के ये बचन कहे, भाई तेरी सेवा संगतां दी पेशवाई करनी ही करतार वल्लों लगी सी। मुख दी गल ए कि बड़ी सजता नाल झूल दे निशाना ते वजदे नगारियां सहित महाराज दा सवारा निकलिया ते अनेक शब्दी जत्थियां दी कीर्तन तनकार विच महला चढ़दियां कला वाला निकलिया। मैं भी नाल ही कदे महाराज दी सवारे दी सेवा विच ते कदे किसी जत्थे नाल कीर्तन करन जा लगा। कदे उई खुले दर्शन दे दारे लैंदा फिरां पर सब मेरियां अखां वल चुक चुक के वेखण। मैं कीर्तन करन लग्या रहां, किसी नाल कुछ ना बोलां। वह दो ही प्रेमी भाई जवाहर सिंह ते ग्रंथी सिंह दा भरा मेरे दुआले फिरन अते फिर तां उन्हां करके कई भौरे आण गुंजे। मैं कीर्तन विच रम रहां, उन्हां नूं वार ही ना मिले। जद मेरे उपर बहुत जोर पौण तां मैं शाई माई हो जावां, संगतां दे विच लुक छिप जावां। बड़ी दूर ताईं लारा बज्जिया होया सी, पंडित बरियाम सिंह ते संत गुरबख्श सिंह पटियाला भी मिले। उन्हां भी मेरियां अखां वल वेख के पुछिया कि इहो जिहियां किवें हो गईआं ते सुणिआ है कि तुसीं सारा अखंड पाठ बैठ के सुणिआ ते सुत्ते नहीं। मैं आख्या उणिंदे करके एवें होणगीआं। गल की नगर कीर्तन दे जलूस ते महल्ले दा भोग किते आथणे जा के पिया। होर बहुतियां लंमियां साखियां की सुणाउणियां हन। दिन छिपे दे करीब मैं अपने आप नूं सब तों लुकाउंदा होइआ बिंग तड़िंग पा के अपने बुंगे ते जा चढ़िआ। अगे भाई रूड सिंह होरी बड़े घग्या के बेनती करन लगे कि जी कई दिन हो गए तुसीं प्रशादा नहीं छकिया, चाहे थोनू भुख नहीं लगती पर कल दा मैं भी भुखा हाँ ते मैं भी ठाण ली है कि जद ताई तुसीं नहीं छकोगे मैं भी कदी नहीं छकूँगा। इस प्रकार दियाँ उस दियाँ गल्लां सुन के मेरे चित विच करना रस उमड़िया। उस दे माण रखिणे नूं मैं आख्या, भाई लिया सजरा प्रशादा तैयार कर, असीं भी छकांगे तैनू भी छकावांगे। उसने झट तैयार करके मेरे अगे आण रख्या। मैनू भुख कोई नहीं सी ते मैनू यह भी ख्याल सी कि प्रशादा छकन सारे ही नींद ने आ घेरना है, क्योंकि नींद भुख दोनों कई दिनां दीआं दूर हो चुकियां सन। ਇੱਕ ਦੇ ਸਿਹੜਿਆਂ ਦੂਜੀ ਦਾ ਆ ਬਣਨਾ ਅਤ ਸੰਭਵ ਸੀ। ਸੋ ਮੈਂ ਅੱਖਾਂ ਮੰਨ ਕੇ ਗੱਫੇ ਲਾ ਲਏ। ਲਾਉਂਦੇ ਸਾਰੀ ਅੱਖਾਂ ਦੇ ਛੱਪਰ ਭਾਰੇ ਹੋ ਗਏ ਅਤੇ ਮੈਂ ਗੁੱਟ ਹੋ ਗਿਆ। ਦੋ ਘੜੀਆਂ ਪਿੱਛੋਂ ਜਦੋਂ ਅੱਖ ਖੁੱਲ੍ਹੀ ਤਾਂ ਉਹ ਰੰਗ ਬੱਜੇ ਬਜਾਏ ਪਰ ਥੋੜ੍ਹਾ ਜਿਹਾ ਬਿਰਤੀ ਵਿੱਚ ਫਰਕ ਸੀ। ਹੁਣ ਦੁਬਾਰਾ ਖੰਡਾ ਖੜਕਾਉਣ ਕਰ ਫਿਰ ਉਸੇ ਤਾੜੇ ਜਾ ਚੜ੍ਹੀ ਅਤੇ ਬੜੀ ਸੁੱਖ ਰਹਿਣ ਬਿਹਾਈ। ਦੂਜੇ ਦਿਨ ਮੈਨੂੰ ਭਾਈ ਰੂੜ ਸਿੰਘ ਆਖਿਆ ਕਿ ਕਈ ਦਿਨ ਹੋਏ ਤੁਸੀਂ ਦਫ਼ਤਰ ਨਹੀਂ ਗਏ, ਅੱਜ ਜਾਣਾ ਚਾਹੀਦਾ ਹੈ। ਮੈਨੂੰ ਵੀ ਸੋਝੀ ਆ ਗਈ ਕਿ ਠੀਕ ਦਫ਼ਤਰ ਤਾਂ ਕਈ ਦਿਨਾਂ ਤੋਂ ਗਏ ਹੀ ਨਹੀਂ ਅਤੇ ਨਾ ਹੀ ਛੁੱਟੀ ਲਈ ਹੈ। ਹੁਣ ਮੈਂ ਕਿਹੜੇ ਮੂੰਹ ਜਾਵਾਂ, ਮੈਨੂੰ ਅਫਸਰ ਲੋਕ ਕੀ ਆਖਣਗੇ। ਉੜ ਕੇ ਮੈਂ ਤਕੜਾ ਜਿਗਰਾ ਕਰਕੇ ਚੱਲਿਆ ਹੀ ਗਿਆ। ਪਰ ਮੇਰੀ ਪਰਮ ਹੈਰਾਨੀ ਕਿ ਮੈਨੂੰ ਕਿਸੇ ਪੁੱਛਿਆ ਹੀ ਨਾ ਕਿ ਤੂੰ ਕਿੱਥੇ ਸੀ ਅਤੇ ਕਿਉਂ ਨਹੀਂ ਆਇਆ। ਨਾ ਕਿਸੇ ਅਫਸਰ ਨੇ, ਨਾ ਕਿਸੇ ਦਫ਼ਤਰੀ ਕਲਰਕ ਨੇ, ਨਾ ਮੇਰੇ ਹੇਠਲਿਆਂ ਅਫਸਰਾਂ ਅਤੇ ਨਾ ਉਤਲਿਆਂ ਨੇ। ਜਦ ਮੈਨੂੰ ਕਿਸੇ ਨਾ ਪੁੱਛਿਆ ਤਾਂ ਮੈਨੂੰ ਕੀ ਲੋੜ ਕਿ ਕਿਸੇ ਨੂੰ ਬੁਝਾਰਤ ਪਾਵਾਂ। ਮੈਂ ਵੀ ਮਸ਼ਟ ਹੋ ਰਿਹਾ। ਜਦ ਮੈਂ ਹਾਜ਼ਰੀ ਵਾਲੇ ਰਜਿਸਟਰ ਉੱਪਰ ਹਾਜ਼ਰੀ ਲਾਉਣ ਗਿਆ ਤਾਂ ਕੀ ਦੇਖਾਂ ਕਿ ਮੇਰੀਆਂ ਸਭ ਹਾਜ਼ਰੀਆਂ ਲੱਗੀਆਂ ਹੋਈਆਂ ਹਨ, ਇੱਕ ਵੀ ਗੈਰ ਹਾਜ਼ਰੀ ਨਹੀਂ। ਜਦ ਮੈਂ ਆਪਣੇ ਕੰਮ ਦੇਖੇ ਤਾਂ ਸਭ ਦਿਨਾਂ ਦੇ ਕੰਮ ਪੂਰੇ ਹੋਏ ਵੇ। ਮੈਂ ਇਸ ਖੇਡ ਨੂੰ ਤਾੜ ਗਿਆ ਕਿ ਸਭ ਕਰਤਾਰ ਨੇ ਕੁਦਰਤ ਵਰਤਾਈ ਹੈ। ਮੈਂ ਕਿਸ ਦਾ ਵਿਚਾਰਾ ਹਾਂ, ਆਪਣੇ ਬਿਰਧ ਦੀ ਪੈਜ ਰੱਖੀ ਹੈ। ਮੈਂ ਸਫੇਦ ਨੂੰ ਆਪਣੇ ਆਪ ਵਿੱਚ ਹੀ ਜਰ ਗਿਆ ਅਤੇ ਇਸ ਦੀ ਕਣਸੋ ਮਾਸਾ ਭਰ ਵੀ ਬਾਹਰ ਨਾ ਨਿਕਲਣ ਦਿੱਤੀ। ਪਰ ਹੁਣ ਮੇਰਾ ਕੰਮ ਕਰਨ ਨੂੰ ਜੀ ਨਾ ਕਰੇ, ਜਾਣੀ ਡੱਕਾ ਦੂਰਾ ਨਾ ਕਰਾਂ ਅਤੇ ਆਪਣੇ ਰੰਗਾਂ ਵਿੱਚ ਹੀ ਰਹਾਂ। ਕਲਮ ਚੁੱਕਾਂ ਤਾਂ ਚੁੱਕੀ ਹੀ ਰਹਿ ਜਾਵੇ, ਲਿਖਣ ਲੱਗਾਂ ਤਾਂ ਹੱਥ ਥਿੜਕੇ। ਪ੍ਰੇਮ ਦੀ ਵੇਦਨ ਅੰਦਰੋਂ ਉੱਠੇ ਅਤੇ ਪੱਟੀ ਨਾ ਵੱਜਣ ਦੇਵੇ। ਮੈਂ ਆਖਾਂ ਕਿਤੇ ਊਲ ਜਲੂਲ ਕਿਤੇ ਹੋਰ ਦਾ ਹੋਰ ਹੀ ਨਾਲ ਲਿਖਿਆ ਜਾਵੇ। ਜਦ ਕਲਮ ਵਾਹਾਂ ਤਾਂ ਮੈਨੂੰ ਕੁਛ ਪਤਾ ਨਾ ਲੱਗੇ ਕਿ ਕੀ ਲਿਖਦਾ ਹਾਂ, ਪਰ ਪਿੱਛੋਂ ਜਦ ਲਿਖਿਆ ਹੋਇਆ ਦੇਖਾਂ ਤਾਂ ਠੀਕ ਨਿਕਲੇ। ਕਦੇ ਲਿਖਦਾ ਲਿਖਦਾ ਵਿੱਚੇ ਛੱਡ ਕੇ ਪਹਾੜੀ ਜਾ ਚੜ੍ਹਾਂ, ਫਿਰ ਤੁਰ ਕੇ ਘੰਟੇ ਅੱਧੇ ਘੰਟੇ ਪਿੱਛੋਂ ਫਿਰ ਆ ਜਾਵਾਂ, ਪਰ ਮੈਨੂੰ ਕੋਈ ਨਾ ਪੁੱਛੇ। ਇਸੇ ਆਨੰਦ ਮਗਨਤਾ ਵਿੱਚ 2 ਮਹੀਨੇ ਗੁਜ਼ਰ ਗਏ। ਇੱਥੇ ਫਿਰ ਪੋਸੂਦੀ ਸਪਤਮੀ ਦੇ ਗੁਰਪੁਰਬ ਪ੍ਰਥਾਏ ਅਖੰਡ ਪਾਠ ਆਰੰਭ ਹੋਇਆ। ਇਸ ਅਖੰਡ ਪਾਠ ਨੂੰ ਫਿਰ ਉਸੇ ਅਖੰਡਾਕਾਰ ਦਸ਼ਾ ਵਿੱਚ ਇੱਕ ਆਸਣ ਬੈਠ ਕੇ ਸੁਣਨੇ ਦਾ ਦ੍ਰਿੜ ਸੰਕਲਪ ਧਾਰ ਲਿਆ। ਪਰ ਐਤਕੀ ਇਹ ਜਾਚਨਾ ਪੂਰਵਕ ਬੇਨਤੀ ਆਰੰਭ ਵਿੱਚ ਹੀ ਅਰਦਾਸੀ ਗਈ ਕਿ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਦਸ਼ਮੇਸ਼ ਕਲਗੀਧਰ ਜੀ, ਇਸ ਅਖੰਡ ਪਾਠ ਦੇ ਸੁਣਨੇ ਦਾ ਫਲ ਦਾਸ ਨੂੰ ਇਹ ਮਿਲੇ ਕਿ ਮੈਂ ਤੇਰਾ ਉਹ ਸੁੰਦਰ ਮਨਮੋਹਨ ਦਰਸ਼ਨ ਦਿਦਾਰਾ ਕਰਾਂ ਜੋ ਤੂੰ ਆਪਣੇ ਕਲਾਧਾਰੀ ਜਾਮੇ ਵਿੱਚ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਦਿਖਾਲਦਾ ਰਿਹਾ ਹੈ ਅਤੇ ਜਿਸ ਅਨੁਪੀ ਸਰੂਪ ਦਰਸ਼ਨ ਸਰੂਪ ਵਿੱਚ ਤੂੰ ਹੁਣ ਸੱਚਖੰਡ ਵਿਖੇ ਸੁਸ਼ੋਭਿਤ ਹੈ। ਮੈਨੂੰ ਸਤਿਗੁਰ ਨੇ ਆਪਣੀ ਕਿਰਪਾ ਕਰ ਇਹ ਅਖੰਡ ਪਾਠ ਵੀ ਉਸੇ ਤਰ੍ਹਾਂ ਹੀ ਨਿਰਵਿਘਨ ਅਚੱਲ ਅਤੇ ਅਖੰਡ ਬਿਰਤੀ ਵਿੱਚ ਸਾਰੇ ਦਾ ਸਾਰਾ ਸਰਵਣ ਕਰਵਾਇਆ। ਇਸ ਦੇ ਭੋਗ ਸਮੇਂ ਜੋ ਵਰਤਾਰਾ ਵਰਤਿਆ ਮੈਨੂੰ ਉਸਦੇ ਦੱਸਣੋਂ ਅਸਮਰਥਾ ਜਿਹੀ ਪ੍ਰਤੀਤ ਹੁੰਦੀ ਹੈ। ਹੁਣ ਮੈਥੋਂ ਦੱਸ ਨਹੀਂ ਹੋਣਾ ਕਿਉਂਕਿ ਇਸ ਖੇਡ ਨੂੰ ਅੱਤ ਗੋਝ ਰੱਖਣ ਦਾ ਹੁਕਮ ਹੈ ਅਤੇ ਆਪ ਨੇ ਤਾਂ ਇਸ ਨੂੰ ਖਬਰ ਨਹੀਂ ਕਿੱਥੋਂ ਤੀਕ ਪਹੁੰਚਾਉਣਾ ਹੈ। ਮੈਨੂੰ ਬੜੀ ਸੰਕੋਚ ਆਉਂਦੀ ਹੈ। ਬਸ ਜੀ, ਹੁਣ ਮੈਥੋਂ ਦੱਸ ਨਹੀਂ ਸਕੀਦਾ ਅਤੇ ਨਾਲੇ ਮੈਨੂੰ ਹੁਣ ਉਹ ਨਸ਼ਾ ਚੜ੍ਹਦਾ ਜਾਂਦਾ ਹੈ ਅਤੇ ਮੈਂ ਗਲਤਾਨ ਜਿਹਾ ਹੁੰਦਾ ਜਾਂਦਾ ਹਾਂ। ਮੇਰੀ ਲੇਖਣੀ ਥਿੜਕਦੀ ਹੈ। ਹੁਣ ਸਮਾਂ ਨਹੀਂ ਜੀ, ਨਾਲੇ ਹੁਕਮ ਨਹੀਂ ਹੁੰਦਾ, ਮੈਂ ਕੀ ਕਰਾਂ। ਲਓ, ਮੈਂ ਹੁਣ ਮਗਨ ਹੁੰਦਾ ਜਾਂਦਾ ਹਾਂ, ਇੱਦੋਂ ਵਧੇਰੇ ਲਿਖਣ ਦੀ ਤਾਕਤ ਨਹੀਂ। ਬਿਰਤੀ ਹੁਣ ਹੋਰ ਹੀ ਹੋ ਰਹੀ ਹੈ। ਪਿੱਛੇ ਜੋ ਕੁਛ ਲਿਖਿਆ ਹੈ ਉਸ ਨੂੰ ਲਗਾ ਮਾਤਰਾ ਸਹਿਤ ਆਪੇ ਸੋਧ ਲੈਣਾ, ਮੈਥੋਂ ਪੜ੍ਹ ਕੇ ਮੁੜ ਸੋਧ ਨਹੀਂ ਹੁੰਦਾ ਜੀ। ਲਓ, ਮੇਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।